ਜਿਹੜੀਆਂ ਹੁਣ ਦੱਸੀਆਂ ਨੇ। ਗਿਆਨ ਖੰਡ ਜੋ ਸੁਣਿਆ, ਗਿਆਨ ਪ੍ਰਚੰਡ ਜਾ ਕੇ ਸੱਚ ਦਾ ਦਰਸ਼ਨ ਹੋਊ, ਉਹ ਸੱਚਾਈ ਦਾ ਦਰਸ਼ਨ ਹੋਊ। ਜੈਸਾ ਸਤਿਗੁਰ ਸੁਣੀ ਦਾ ਮੈਂ, ਇਹ ਗਿਆਨ ਪ੍ਰਚੰਡ ਜਾਊ। ਜਿਹੜੀਆਂ ਗੱਲਾਂ ਉਹੀ ਮੰਨ ਲਈਆਂ ਸੀ, ਜਦੋਂ ਪੂਰੀਆਂ ਹੋਣਗੀਆਂ ਉਦੋਂ ਵਿਸਮਾਦ ਹੋਊਗਾ, ਉਹਨੂੰ ਵਿਸਮਾਦ ਕਹਿੰਦੇ, ਉਹੀ ਵਿਸਮਾਦ ਦੀ ਅਵਸਥਾ। ਇਹ ਤਾਂ ਸੱਚਾ ਹੀ ਹੋ ਗਿਆ, ਅਸੀਂ ਤਾਂ ਉਹੀ ਸਮਝਦੇ ਤੇ ਸ਼ਾਇਦ ਹੋਵੇ, ਪਰ ਵਿਸ਼ਵਾਸ ਕਰ ਲਿਆ ਵੀ ਚਲੋ ਚੱਲੀਏ, ਦੇਖਾਂਗੇ ਗਾਹ ਨਿਕਲਦਾ ਕਿ ਨਹੀਂ ਨਿਕਲਦਾ, ਉਹੀ ਸੱਚ ਹੋ ਗਿਆ।
ਗਿਆਨ ਖੰਡ ਮਹਿ ਗਿਆਨ ਪ੍ਰਚੰਡ,
ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਦੇਖੋ ਗਿਆਨ ਤੋਂ ਸ਼ੁਰੂ ਹੋਇਆ, ਇਹ ਗਿਆਨ ਦੀਆਂ ਚਾਰ ਕਲਾਸਾਂ ਨੇ। ਆਪਾਂ ਪੜ੍ਹਦੇ ਹਾਂ ਗਿਆਨ ਹੀ ਹੁੰਦਾ ਪੜ੍ਹਾਈ 'ਚ, ਪਹਿਲੀ ਜਮਾਤ ਦੀ ਪੜ੍ਹਾਈ ਹੈ, ਫਿਰ ਦੂਜੀ ਜਮਾਤ ਦੀ ਪੜ੍ਹਾਈ ਹੈ, ਫਿਰ ਤੀਜੀ ਜਮਾਤ ਦੀ ਪੜ੍ਹਾਈ ਹੈ, ਫਿਰ ਚੌਥੀ ਜਮਾਤ ਦੀ ਪੜ੍ਹਾਈ ਹੈ। ਇਹ ਵੀ ਐਂ ਚਾਰ ਸਟੇਜਾਂ ਨੇ ਗਿਆਨ ਦੀਆਂ, ਪੜ੍ਹਾਇਆ ਗਿਆ ਨਹੀਂ ਜਾਣਾ ਚਾਰਾਂ ਕਲਾਸਾਂ 'ਚ, ਪਰ ਸਟੇਜਾਂ ਚਾਰ ਨੇ। ਦੋ ਸਟੇਜਾਂ ਪੂਰੀਆਂ ਹੋ ਗਈਆਂ ਪਿੱਛੇ ਦੋ ਸਟੇਜਾਂ ਪੂਰੀਆਂ ਹੋ ਗਈਆਂ। ਉਹਦੇ 'ਚ ਮਾਇਆ ਦਾ ਗਿਆਨ ਪੂਰਾ ਹੋ ਗਿਆ, ਕਿਤੇ ਪੌਣ ਪਾਣੀ ਬੈਸੰਤਰ, ਕਿਤੇ ਕਾਨ ਮੇਸ, ਕਿਤੇ ਬਰਮੇ ਘੰਟ ਘੜੀਆਂ ਰੂਪ। ਉਹ ਜਿਹੜਾ ਤੁਸੀਂ ਸ੍ਰਿਸ਼ਟੀ ਦੇਖ ਰਹੇ ਹੋ, ਜੋ ਇਹਦੇ ਬਾਰੇ ਸੁਣਿਆ ਸੀ, ਇਹ ਸਾਰਾ ਗਲਤ ਸਾਬਤ ਹੋ ਗਿਆ, ਇਹਦਾ ਬਰਮ ਨਿਕਲ ਗਿਆ। ਅਤੇ ਬਰਮਾ ਇੱਕ ਨਹੀਂ ਹੁੰਦਾ, ਸਾਰੇ ਬਰਮੇ ਨੇ। ਵਿਸ਼ਨੂੰ ਇੱਕ ਨਹੀਂ ਹੁੰਦਾ, ਸਾਰੇ ਵਿਸ਼ਨੂੰ ਨੇ। ਜਿੰਨੇ ਜੀਵ ਨੂੰ ਵਿਸ਼ਨੂੰ, ਜਿੰਨੇ ਜੀਵ ਨੇ ਵਿਸ਼ਨੂੰ ਦਾ ਗੁਣ ਸਾਰਿਆਂ 'ਚ ਹੈ, ਬ੍ਰਹਮਾ ਦਾ ਗੁਣ ਸਾਰਿਆਂ 'ਚ ਹੈ। ਤੁਸੀਂ ਬ੍ਰਹਮਾ ਦਿਖਾਓ ਕਿੱਥੇ, ਜੇ ਉਹ ਘਟਦਾ ਹੈ ਤਾਂ ਹਰ ਚੀਜ਼ ਫਿਰ ਉਸ ਨੂੰ ਘਟਣੀ ਚਾਹੀਦੀ ਹੈ, ਉਸ ਨੂੰ ਘਟਣੀ ਚਾਹੀਦੀ ਹੈ, ਉਹਦਾ ਨਹੀਂ ਨਾ ਕਿਤੇ ਨਹੀਂ। ਜੇ ਸ਼ਿਵਜੀ ਮਾਰਦਾ ਫਿਰ ਉਸ ਨੂੰ ਮਾਰਨਾ ਚਾਹੀਦਾ, ਇਹ ਸਮਾਂ ਕੇ ਕਿਵੇਂ ਮੰਨ ਲਈਏ ਸੀ ਮਾਰ। ਇਹ ਤਿੰਨ ਕਿਸਮ ਦੇ ਸੁਭਾਅ ਨੇ ਆਦਮੀ ਆਦਮੀ ਦੇ ਸੁਭਾਅ ਦੇ ਵਿੱਚ ਤਿੰਨੇ ਚੀਜ਼ਾਂ ਨੇ। ਮਾਇਆ ਵੀ ਸੁਭਾਅ ਹੈ ਜਿਹੜਾ ਮਾਇਆ ਦੇ, ਮਾਇਆ 'ਚ ਤਿੰਨੇ ਚੀਜ਼ਾਂ ਰਹਿਣੀਆਂ ਨੇ, ਚੌਥੀ ਨਹੀਂ ਮਾਇਆ 'ਚ ਹੁੰਦੀ। ਗਿਆਨ 'ਚ ਚਾਰ ਨੇ, ਮਾਇਆ 'ਚ ਤਿੰਨ ਨੇ। ਮਾਇਆ ਦੇ ਵਿੱਚ ਤਿੰਨ ਨੇ, ਗਿਆਨ ਦੇ ਚਾਰ ਪੈਰ ਨੇ, ਚੌਥੇ ਪਹਿਰੇ ਰਹਿਣਗੇ ਬਨਜਾਰਿਆਂ ਮਿੱਤਰਾਂ। ਉਹਨੇ ਪਹਿਰ ਨੇ ਨਾ ਚਾਰ, ਉਹ ਵੀ ਚਾਰ ਸਟੇਜਾਂ ਹੀ ਨੇ। ਲਾਵਾਂ ਚਾਰ ਵੀ ਚਾਰ ਸਟੇਜਾਂ ਹੀ ਨੇ, ਉਹ ਕਬੀਰ ਵਾਲੇ ਚਾਰ ਸ਼ਲੋਕ ਵੀ ਚਾਰ ਸਟੇਜਾਂ ਹੀ ਨੇ। ਚਾਰ ਪਦਾਰਥ ਵੀ ਚਾਰ ਸਟੇਜਾਂ ਹੀ ਨੇ, ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾ ਕਿਸੇ ਵੱਲ, ਚਾਰ ਸਟੇਜਾਂ ਨੇ। ਜਿਹੜੇ ਪੰਜ ਕਹਿੰਦੇ ਨੇ ਖੰਡ, ਬਿਲਕੁਲ ਗਲਤ ਹੈ ਉਹਨਾਂ ਨੂੰ। ਉਹਨਾਂ ਨੂੰ ਗੁਰਬਾਣੀ ਬਾਰੇ ਆ ਕਿਸੇ ਚੀਜ਼ ਬਾਰੇ ਵੀ ਗਿਆਨ ਨਹੀਂ। ਮਾਇਆ ਤਿੰਨ ਹੈ ਤੇ ਗਿਆਨ ਆ ਕੇ ਚਾਰ ਹੈ, ਪੰਜ ਆ ਕੇ ਮਾਇਆ ਫੇਰ ਹੈ, ਪੰਜ ਤੱਤ ਮਾਇਆ ਦੇ। ਛੇ ਆ ਕੇ ਕੀ ਹੈ, ਛੇ ਇਹ ਸ਼ਾਸਤਰਾਂ ਨੂੰ ਕਹਿੰਦੇ, ਛੇ ਬਿਲਕੁਲ ਨਹੀਂ, ਅਸੀਂ ਨਹੀਂ ਮੰਨਦੇ। ਛੇ ਘਰ, ਛੇ ਗੁਰ, ਛੇ ਕੀ ਨੇ, ਪੰਜ ਗਿਆਨ ਇੰਦਰ ਹੈ ਤੇ ਛੇਵਾਂ ਬ੍ਰੇਨ। ਤ੍ਰਿਕੁਟੀ ਜਿੱਥੇ ਬੈਠ ਕੇ ਸੁਰਤ ਸਾਰਾ ਹੀ ਕੰਟਰੋਲ ਕਰਦੀ ਹੈ ਸਰੀਰ ਦਾ, ਮਾਇਆ ਦਾ। ਮਾਇਆ ਨਾਲ ਅਸੀਂ ਜੁੜਦੇ ਹਾਂ, ਸੁੱਤੇ ਪਏ ਅਸੀਂ ਦਿਮਾਗ 'ਚ ਹੁੰਦੇ ਨਹੀਂ, ਦਿਮਾਗ ਕੰਮ ਨਹੀਂ ਕਰਦਾ। ਜਾਗ ਕੇ ਸਾਰ ਦਿਮਾਗ ਦੇ ਵਿੱਚ ਜਾਂਦੀ ਹੈ ਸੁੱਤ, ਸੰਸਾਰ ਨਾਲ ਜੁੜਦੀ ਹੈ, ਸੰਸਾਰ ਦੇ ਸਾਰੇ ਕੰਮ ਕਰਦੀ। ਉਹ ਜਿਹੜਾ ਘਰ ਹੈ ਦਿਮਾਗ, ਉਸੇ ਨੂੰ ਗੁਪਤ ਨੂੰ ਇਹ ਕਹੀ ਜਾਂਦੇ ਨੇ ਦਸਮ ਦੁਆਰ। ਦਿਮਾਗ ਦਾ ਕਹਿੰਦਾ ਗੁਪਤ ਹੈ ਹੀ ਨਹੀਂ, ਇਹ ਸ਼ੈਤਾਨ ਦਾ ਘਰ ਹੈ, ਇੱਥੇ ਮਨ ਰਹਿੰਦਾ, ਸੰਸਾਰੀ ਬੁੱਧੀ ਰਹਿੰਦੀ ਹੈ। ਛੇ ਘਰ, ਛੇ ਗੁਰ, ਛੇ ਉਪਦੇਸ਼, ਇਹਦੇ ਅਰਥ ਨਹੀਂ ਇਹਨਾਂ ਨੂੰ ਪਤਾ ਲੱਗਿਆ ਵੀ ਛੇ ਕੀ, ਕਿਉਂਕਿ ਵਿਕਾਰ ਵੀ ਛੇ ਨੇ, ਭਰਮ ਹੈ ਛੇਵਾਂ, ਵਿਕਾਰ ਵੀ ਛੇ ਨੇ ਛੇਵਾਂ ਭਰਮ ਹੈ। ਫਿਰ ਆ ਗਏ ਸੱਤ, ਸੱਤ ਕੀ ਨੇ, ਸੱਤ ਵਾਰ ਨੇ ਤਾਂ ਕਿਹਾ। ਸੱਤ ਜਿਹੜਾ ਸਰੀਰ ਹੈ ਮਨੁੱਖਾ, ਇਹਦੇ ਸੱਤ ਸੱਤ ਧਾਤਾਂ ਬਣਿਆ ਹੋਇਆ, ਇਹਦੇ ਸੱਤ ਆਉਂਦੇ ਨੇ। ਜਿਹੜਾ ਅੰਤਲਾ ਸਰੀਰ ਹੈ ਉਹ ਅੱਠ ਦਾ ਬਣਿਆ ਹੋਇਆ, ਚਾਰ ਦੂਣੀ ਅੱਠ, ਉਹ ਚਾਰ ਨੇ ਚਾਰ ਦੂਣੀ ਅੱਠ, ਉਹ ਅੱਠ ਦਾ ਅਸ਼ਟਮੀ ਅਸ਼ਟ ਧਾਤ ਕੀ ਬਾਹਲਾ ਸਰੀਰ ਸੱਤ ਦਾ ਦੁੱਧ, ਚਾਰ ਦੂਣੀ ਅੱਠ, ਫਿਰ ਆ ਗਿਆ ਨੌ ਨੌ ਦੁਆਰੇ ਸਰੀਰ ਦੇ ਦਸਵਾਂ ਫਿਰ ਦੋ, ਇਹ ਗਿਣਤੀ ਚੱਲਦੀ ਹੈ ਗੁਰਬਾਣੀ ਚ। ਜਿਹਨੂੰ ਤਾਂ ਇਹ ਪੈਂਤੀ ਯਾਦ ਹੈ, ਜਿਵੇਂ ਪਹਾੜੇ ਨਿਆਣੇ ਨੂੰ ਯਾਦ ਕਰਾਈਦੇ ਨੇ, ਇਹ ਤਾਂ ਯਾਦ ਕਰਨੇ ਪੈਣੇ ਨੇ, ਜਵਾਨੀ ਤਾਂ ਚੱਲਦੀ ਹੈ ਗਾਹ ਗੱਲ। ਗਿਆਨ ਦੀਆਂ ਚਾਰ ਪੌੜੀਆਂ ਨੇ, ਉਹ ਪੌੜੀ ਪਾਠ ਨੂੰ ਕਹਿੰਦੇ ਨੇ, ਆਪਾਂ ਕੋਠੇ ਦੇ ਪੌੜੀ ਚੜ੍ਹਦੇ ਹਾਂ, ਪੌੜੀਆਂ ਲਾਉਂਦੇ ਹਾਂ, ਹਿੱਸੇ ਹੀ ਬਣਾਉਂਦੇ ਹਾਂ, ਚਾਰ ਪੌੜੀਆਂ ਨੇ ਚੜ੍ਹਨਾ ਇੰਨੀ ਉਚਾਈ ਤੇ, ਕਿਆ ਕਹਿ ਲਓ ਚਾਰ ਪੜਾਅ ਨੇ, ਜਿਹੜੀ ਚੋਟੀ ਤੇ ਅਸੀਂ ਚੜ੍ਹਨਾ ਹੈ ਉਹਦੇ ਚਾਰ ਪੜਾਅ ਨੇ, ਇੱਕ ਪੜਾਅ ਚੜ੍ਹ ਕੇ ਸਾਹ ਲੈਣਾ ਤੇ ਦੂਆ ਪੜਾਅ ਚੜ੍ਹਨਾ, ਉੱਥੇ ਰਾਤ ਕੱਟਣੀ ਹੈ, ਸਮਝਿਆ ਜੀ। ਦੂਏ ਦਿਨ ਉੱਠ ਕੇ ਫਿਰ ਚੱਲ ਪੈਣਾ, ਜੇ ਤਾਂ ਚੱਲ ਪਿਆ ਗਾ ਤਾਂ ਗਾਂ ਪਹੁੰਚੀ, ਜੇ ਦਾਂ ਗਿਆ ਗਾਂ, ਦੂਏ ਪੜਾਅ ਤੇ ਬੜਾ ਖਤਰਾ, ਉੱਥੇ ਪ੍ਰਪੰਚ ਰਾਜ ਲੈਂਦਾ, ਦੂਏ ਪੜਾਅ ਦੇ ਡੇਰਾ ਬਣਾ ਕੇ ਬਹਿ ਜਾਂਦਾ, ਖੈਰ ਉਹ ਵੱਖਰੀ ਗੱਲ, ਕੋਈ ਨਾ ਜੇ ਨਾ ਰਚੇ ਪ੍ਰਪੰਚ ਬਿਰਲੇ ਕਹੀਏ ਨਾਨਕਾ, ਇੱਥੋਂ ਬਿਰਲੇ ਗਾਹਾਂ ਤੁਰਦੇ ਨੇ, ਇੱਥੇ ਪ੍ਰਪੰਚ ਰਚ ਲੈਂਦੇ, ਮਾਨਤਾ ਬੜੀ ਹੋ ਜਾਂਦੀ ਇੱਥੇ ਆ ਕੇ, ਇੱਥੇ ਆ ਕੇ ਲੋਕ ਰੱਬ ਕਹਿਣ ਲੱਗ ਜਾਂਦੇ ਨੇ, ਭਰਮ ਪਾ ਦਿੰਦੇ ਨੇ ਉਹਨੂੰ ਵੀ, ਮੈਂ ਉਹ ਬਣ ਗਿਆ, ਬਸ ਮੈਂ ਪਹੁੰਚ ਗਿਆ ਜਿੱਥੇ ਪਹੁੰਚਣਾ ਸੀ, ਸੰਤ ਤਾਂ ਉਦੋਂ ਪਹਿਲਾਂ ਹੀ ਕਹਿਣ ਲੱਗ ਜਾਂਦੇ ਨੇ, ਹੁਣ ਤਾਂ ਸੰਤ ਪਹਿਲਾਂ ਪਲੈਨ ਪ੍ਰੋਗਰਾਮ ਨਾ ਬਣਾਉਂਦੇ ਨੇ ਵੀ ਤੂੰ ਕੱਪੜੇ ਜੇ ਪਾ ਅਸੀਂ ਰੌਲਾ ਪਾਉਂਦੇ ਹਾਂ, ਇਸ਼ਤਿਹਾਰ ਲਾਉਂਦੇ ਹਾਂ, ਬੋਰਡ ਲਾਉਂਦੇ ਹਾਂ, ਛੇਤੀ ਉਹ ਦੁਕਾਨ ਚੱਲ ਪਵੇ, ਫਿਰ ਕਿਸੇ ਉਹ MLA ਨੂੰ ਜੋੜ ਲੈਂਦੇ ਨੇ ਵੀ ਤੈਨੂੰ ਵੋਟਾਂ ਇਕੱਠੀਆਂ ਹੋਣਗੀਆਂ, ਤੈਨੂੰ ਪਾ ਲਿਆ ਕਰਾਂਗੇ, ਇਹ ਪ੍ਰਪੰਚ ਨੇ ਸਭ। ਚਾਰ ਸਟੇਜਾਂ ਨੇ, ਚਾਰੇ ਖੰਡ ਨੇ, ਖੰਡਾਂ ਵੱਲੋਂ ਹਿੱਸਾ ਹੁੰਦਾ, ਖੰਡਾਂ ਵੱਲੋਂ ਪਾਰਟ, ਚਾਰ ਜਮਾਤਾਂ, ਧਰਮ ਦੀਆਂ ਚਾਰ ਜਮਾਤਾਂ ਨੇ, ਚਾਰ ਸਟੇਜਾਂ ਨੇ, ਧਰਮ ਤਾਂ ਇੱਕੋ ਹੀ ਹੈ ਨਾ, ਚਾਰ ਪੌੜੀਆਂ ਨੇ, ਚਾਰ ਪੌੜੀਆਂ ਚੜ੍ਹ ਕੇ ਧਰਮ ਦੇ ਸ਼ਿਖਰ ਚੜ੍ਹਦਾ, ਫਿਰ ਆ ਭਵ ਸਾਗਰ ਪਾਰ ਹੋ ਜਾਂਦਾ, ਫਿਰ ਇਹ ਨਿੱਜ ਘਰ ਚਲਿਆ ਜਾਂਦਾ, ਨਿੱਜ ਘਰ ਨਹੀਂ, ਚਾਰ ਪੌੜੀਆਂ ਨੇ, ਹੁਣ ਦੋ ਪੌੜੀਆਂ ਤਾਂ ਪਿੱਛੇ ਆ ਚੁੱਕੀ, ਅਗਲਾ ਪਾਠ ਸ਼ੁਰੂ ਹੈ। ਜੇ ਗਿਆਨ ਖੰਡ ਵਿੱਚ ਰਹੇ ਟਿਕਿਆ, ਗਿਆਨ ਪ੍ਰਾਪਤ ਕਰਦਾ ਰਹੇ, ਗੁਰਬਾਣੀ ਦੀ ਵਿਚਾਰ ਚੱਲਦੀ ਰਹੇ, ਗੁਰਬਾਣੀ ਚੋਂ ਹੀ ਮਿਲਣਾ ਗਿਆਨ, ਜੇ ਤਾਂ ਸਕੂਲ 'ਚ ਜਾਂਦਾ ਰਹੇ ਫਿਰ ਤਾਂ ਜਮਾਤਾਂ ਅਗਲੀਆਂ ਵੀ ਪੜ੍ਹ ਜੂ, ਜੇ ਛੱਡ ਗਿਆ ਫਿਰ ਜਿੰਨਾ ਪੜ੍ਹ ਗਿਆ ਉਨਾ ਹੀ ਰਹਿ ਜੂ, ਜੇ ਦੋ ਜਮਾਤਾਂ ਪੜ੍ਹੀਆਂ ਨੇ ਦੋਵੇਂ ਰਹਿ ਜਾਣਗੀਆਂ ਪਹਿਲੇ, ਜੇ ਲਗਾਤਾਰ ਚੱਲ ਰਹੀ ਹੈ ਪੜ੍ਹਾਈ, ਗਿਆਨ ਖੰਡ ਵਿੱਚ ਹੈ, ਗਿਆਨ ਪ੍ਰਾਪਤ ਹੋ ਰਿਹਾ, ਇੱਥੇ ਆ ਕੇ ਗਿਆਨ ਪ੍ਰਚੰਡ ਹੋ ਜਾਣਾ, ਗਿਆਨ ਖੰਡ ਮੇ ਹੀ ਗਿਆਨ ਪ੍ਰਚੰਡ ਹੋਣਾ, ਪ੍ਰਚੰਡ ਗਿਆਨ ਕੀ ਹੁੰਦਾ, ਜਿਵੇਂ ਲੱਕੜਾਂ ਇਕੱਠੀਆਂ ਕਰਕੇ ਛੋਟੇ ਛੋਟੇ ਪੱਤੇ ਲੈ ਕੇ ਭਾਸ ਭੂਸ ਲੈ ਕੇ ਅੱਗ ਜਾਲਦੇ, ਮੋਟੀਆਂ ਲੱਕੜੀਆਂ ਨੂੰ ਅੱਗ ਫੜ ਲਵੇ, ਪੱਤਿਆਂ ਦਾ ਨੀ ਸਾਡਾ ਮਸਲਾ, ਪੱਤਿਆਂ ਦਾ ਕਾਬੂ ਨੇ ਨੀ ਘੁੰਮਣਾ ਕੇ ਦੇਣਾ ਤੁਹਾਡੀ, ਨਾ ਸਬਜ਼ੀ, ਨਾ ਦਾਲ, ਨਾ ਚਾਹ, ਨਾ ਕੁਛ, ਉਹਨੇ ਨੀ ਲੰਗਰ ਪਕਾ ਕੇ ਦੇਣਾ ਰਸੋਈ, ਉਹ ਤਾਂ ਬੜੀਆਂ ਲੱਕੜੀਆਂ ਨੂੰ ਅੱਗ ਪੈਣ ਵਾਸਤੇ ਹੁੰਦੀ ਹੈ, ਜਿੰਨਾ ਚਿਰ ਬੜੀਆਂ ਲੱਕੜੀਆਂ ਨੂੰ ਅੱਗ ਨਹੀਂ ਪੈਂਦੀ ਤਾਂ ਗੱਲ ਬਣਨੀ ਹੋ ਨੀ। ਇਹ ਜਿਹੜਾ ਗਿਆਨ ਅਸੀਂ ਪੜ੍ਹਿਆ ਪਹਿਲਾਂ ਦੋ ਪੌੜੀਆਂ ਦਾ, ਗਿਆਨ ਪ੍ਰਚੰਡ ਕਰਨ ਵਾਸਤੇ ਪੜ੍ਹਿਆ, ਪ੍ਰਚੰਡ ਕੀ ਹੁੰਦਾ, ਗੁਰ ਗਿਆਨ ਘੱਟ ਬਲਿਆ, ਬਲਿਆ ਜਦੋਂ ਗਿਆਨ ਨੂੰ ਅੱਗ ਪੈਣੀ ਹੈ ਜਿਹੜਾ ਇਕੱਠਾ ਹੋਇਆ, ਫਿਰ ਗੋਲਾ ਗਿਆਨ ਦਾ ਚੱਲਣਾ, ਬਰੂਦ ਨੂੰ ਅੱਗ ਪੈਣੀ ਹੈ, ਰੋਸ਼ਨੀ ਹੋ ਜਾਣੀ, ਮਾਇਆ ਦਾ ਜਿਹੜਾ ਗੋਲਾ ਬਣਿਆ ਹੋਇਆ, ਭਰਮ ਦਾ ਅੰਡਾ, ਭਰਮ ਦਾ ਅੰਡਾ ਨਾ, ਭਰਮ ਦੇ ਅੰਡੇ 'ਚ ਬਰੂਦ ਪਾਇਆ ਹੋਇਆ, ਉਹ ਗਿਆਨ ਜਿਹੜਾ ਹਾਸਲ ਕੀਤਾ ਸੀ ਦੋ ਪੌੜੀਆਂ ਦਾ, ਹੁਣ ਤੱਕ ਦਾ ਜੋ ਗਿਆਨ ਹਾਸਲ ਕੀਤਾ ਨਾ ਪਿੱਛੇ, ਉਹ ਭਰਮ ਦੇ ਵਿੱਚ ਹੀ ਕੀਤਾ, ਭਰਮ ਦੇ ਅੰਡੇ ਦੇ ਵਿੱਚ ਹੀ ਜਦੋਂ ਗਿਆਨ ਪ੍ਰਚੰਡ ਹੋਣਾ ਵਿਸਫੋਟ ਹੋ ਜਾਣਾ, ਵਿਸਫੋਟ ਹੋ ਜਾਣਾ ਪਰ ਉੱਡ ਜਾਣਾ। ਔਰ ਪ੍ਰਸਾਦ ਭਰਮ ਕਾ
ਨਾਸ਼,
ਇਹਨੂੰ ਕਹਿ ਰਿਹਾ ਕਬੀਰ, ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ
ਚਲਾਇਆ।
ਪ੍ਰੇਮ ਪਲੀਤਾ ਕੀ ਹੈ? ਜੇ ਤਾਂ ਪ੍ਰੇਮ ਜੁੜਿਆ ਰਿਹਾ ਗੁਰਬਾਣੀ ਨਾਲ, ਗਿਆਨ ਨਾਲ ਪ੍ਰਾਪਤ ਕਰਨ ਦਾ, ਫਿਰ ਤਾਂ ਉਹਨੇ ਪਲੀਤੇ ਦਾ ਕੰਮ ਕਰਦੇ ਨੇ, ਪਲੀਤੇ ਨਾਲ ਅੱਗ ਪੈਣੀ ਹੈ। ਪਰ ਜੇ ਤਾਂ ਗੁਰਬਾਣੀ ਨਾਲ ਉਹਦਾ ਪ੍ਰੇਮ, ਜੇ ਤਾਂ ਮਾਇਆ ਨਾਲ ਪ੍ਰੇਮ ਹੋ ਗਿਆ, ਫਿਰ ਤਾਂ ਪ੍ਰਪੰਚ ਹੋ ਗਿਆ, ਫਿਰ ਤਾਂ ਛੱਡ ਗਿਆ। ਜੇ ਗੁਰਬਾਣੀ ਨਾਲ ਪ੍ਰੇਮ ਜੁੜਿਆ ਰਿਹਾ, ਫਿਰ ਇਹਨੇ ਪਲੀਤ, ਫਿਰ ਅੱਗ ਪੈ ਜਾਣੀ ਹੈ। ਅੰਦਰ ਦਾ ਗਿਆਨ ਪੂਰਾ ਹੋ ਗਿਆ, ਅੰਦਰ ਗਿਆਨ ਦੀ ਲੋੜ ਨਹੀਂ, ਹੁਣ ਤਾਂ ਪਲੀਤੇ ਦੀ ਲੋੜ ਹੈ। ਸੰਤੋਖ ਤੱਕ, ਦੋ ਪੌੜੀਆਂ ਤੱਕ ਗਿਆਨ ਪੂਰਾ ਹੋ ਗਿਆ, ਪਤਾ ਲੱਗ ਗਿਆ ਸੰਸਾਰ ਦਾ ਬ੍ਰਹਮਾ ਇੱਕ ਹੈ, ਇੱਕ ਨਹੀਂ ਹੈ, ਕਿਤੇ ਬ੍ਰਹਮੇ ਨੇ ਕਿਤੇ, ਸਭ ਪਤਾ ਲੱਗ ਗਿਆ, ਪਿੱਛੇ ਆ ਗਿਆ ਨਾ ਸਾਰੇ, ਕਿਤਿਆਂ ਕਰ ਭੂਮੀ ਕਿਤੇ ਧੂਪ ਦੇ, ਰਹਿ ਕੀ ਗਿਆ। ਫਿਰ ਤਿੰਨ ਲੋਕ ਦਾ ਗਿਆਨ ਹੋ ਗਿਆ, ਪਿੱਛੇ ਤਿੰਨ ਲੋਕ ਦਾ ਗਿਆਨ ਹੈ, ਪਿੱਛੇ ਚੌਥੇ ਲੋਕ ਦਾ ਗਿਆਨ ਕਿਵੇਂ ਹੋ? ਜਾਂ ਤਿੰਨ ਲੋਕ ਨੂੰ ਛੱਡ ਜੂ, ਇਹ ਤਿੰਨ ਲੋਕ ਦਾ ਗਿਆਨ ਹੀ ਪਰਮ ਦੇ ਅੰਡੇ ਚ ਬਣਦਾ। ਜਦ ਬਰੂਦ ਨੂੰ ਅੱਗ ਪੈ ਜਾਣੀ, ਖੋਲਣੇ ਉੱਡ ਜਾਣੇ, ਫਿਰ ਹੁਣ ਕਿੱਥੋਂ ਲੱਭੋਗੇ ਜਿਹੜਾ ਅੰਦਰ ਬਰੂਦ ਹੈ, ਕਿੱਥੇ ਜਾਊ? ਉਹਦੀ ਪਕੜ ਤੋਂ ਬਾਹਰ ਹੋ ਗਿਆ, ਰੋਸ਼ਨੀ ਬਣ ਕੇ ਉੱਡ ਗਿਆ। ਕਿੱਥੇ ਚਲਾ ਗਿਆ ਉਹ? ਲੱਭ ਜੂਗਾ, ਬਸ ਉਹ ਲੁਕ ਗਿਆ, ਜੋਤ ਬਣ ਕੇ ਉੱਡ ਗਿਆ ਨਾ, ਸਰਵਵਿਆਪਕ ਹੋ ਗਿਆ। ਉਹਦੀ ਕੋਈ ਸੀਮਾ ਨਹੀਂ ਵੀ ਇੰਨੇ ਕੁ ਦਾਇਰੇ ਜਾਂ ਦਾਇਰਾ ਤਾਂ ਉਨਾ ਚਿਰ ਸੀ ਜਿੰਨਾ ਚਿਰ ਬੰਦ ਸੀ। ਇਹ ਤਾਂ ਇੱਕ ਮਿਸਾਲ ਦੇ ਰਹੇ ਹਾਂ, ਹੋਰ ਕੋਈ ਮਿਸਾਲ ਨਹੀਂ ਲੱਭਦੀ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਪ੍ਰਚੰਡ ਦਾ ਮਤਲਬ ਹੈ ਗੋਲਾ ਗਿਆਨ ਚੱਲ ਜਾਣਾ, ਇਹਨੂੰ ਅੱਗ ਪੈ ਜਾਣੀ ਹੈ। ਜਿੱਦਣ ਗਿਆਨ ਪ੍ਰਚੰਡ ਹੋ ਗਿਆ, ਸਾਰੇ ਹੀ ਭਰਮ ਜਿਹੜੇ ਨੇ ਦੂਰ ਹੋ ਜਾਂਦੇ ਨੇ, ਅੰਦਰੋਂ ਗਿਆਨ ਪੈਦਾ ਹੋਣ ਲੱਗਣਾ ਅੰਦਰੋਂ। ਫਿਰ ਹੁਣ ਅਸੀਂ ਬਾਹਰੋਂ ਲੈਂਦੇ ਸੀ, ਜਿੰਨਾ ਚਿਰ ਬਾਹਰੋਂ ਗਿਆਨ ਲੈਂਦੇ ਹਾਂ ਨਾ, ਉਹਨਾਂ ਚਿਰ ਗਿਆਨ ਖੰਡ ਪਿਛਲਾ ਹੈ, ਧਰਮ ਖੰਡ ਹੈ। ਉਦੋਂ ਤੱਕ ਧਰਮ ਚੋਂ ਗਿਆਨ ਲੈਂਦੇ ਹਾਂ ਨਾ, ਧਰਮ ਦੇ ਗ੍ਰੰਥ ਨੇ, ਧਰਮ ਦੇ ਗ੍ਰੰਥ ਨੇ ਜੋ ਗਿਆਨ ਲੈ ਰਹੇ। ਜਦੋਂ ਧਰਮ ਗ੍ਰੰਥਾਂ ਦਾ ਗਿਆਨ ਪੂਰਾ ਹੋ ਗਿਆ, ਸਮਝਣ ਵਾਲੀ ਗੱਲ ਪੂਰੀ ਹੋ ਗਈ, ਜਿਹੜੀ ਬੁੱਝਣ ਵਾਲੀ ਗੱਲ ਰਹਿ ਗਈ, ਬੁੱਝਣ ਵਾਲੀ, ਉਹ ਫਿਰ ਬੁੱਝੀ ਜਾਣੀ ਹੈ ਗਿਆਨ ਪ੍ਰਚੰਡ ਚ ਬੁੱਝੀ ਜਾਣੀ। ਬੁੱਝਣ ਵਾਲੀ ਤਾਂ ਰਹਿ ਗਈ ਨਾ, ਸਮਝਣ ਵਾਲੀ ਗੱਲ ਸਮਝਣੀ, ਬੁੱਝਣ ਵਾਲੀ ਰਹਿ ਗਈ। ਗਿਆਨ ਪ੍ਰਚੰਡ ਵਿੱਚ ਬੁੱਝਣ ਵਾਲੀ ਗੱਲ ਬੁੱਝੀ ਜਾਣੀ ਹੈ। ਕਬੀਰ ਕੀ ਕਹਿ ਰਿਹਾ? ਕਬੀਰ ਜਿਨ ਕਛ ਜਾਣਿਓ ਨਹੀਂ, ਜਿਹੜੇ ਬਣੇ ਬੈਠੇ ਨੇ ਗੁਰੂ ਸੰਤ, ਜਾਣਿਆ ਕੁਛ ਨਹੀਂ ਹਨ, ਆਤਮ ਗਿਆਨੀ ਨਹੀਂ ਹਨ, ਆਪਣਾ ਆਪ ਨਹੀਂ ਪਛਾਣਿਆ। ਤਿੰਨ ਸੁੱਖ ਨੀਂਦ ਪਿਆ ਹੈ, ਆਰਾਮ ਨਾਲ ਸੌਂਦੇ, ਬੜੇ ਚੇਲੇ ਨੇ, ਚੇਲੇ ਬੜੇ ਬਣਾਏ ਨੇ, ਮਾਨਤਾ ਬੜੀ, ਕਿਸੇ ਪਦਾਰਥ ਦੀ ਕੋਈ ਲੋੜ ਨਹੀਂ, ਬਿਨਾਂ ਹੀ ਮੰਗੇ ਤੇ ਤੁਰੇ ਆਉਂਦੇ। ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਪਈਆਂ ਨੇ, ਜਿਵੇਂ ਸਿਰੜੀ ਲੱਗੀ ਹੋਈ ਹੈ, ਜਾਣਿਆ ਕੁਛ ਨਹੀਂ, ਉਹਨੇ ਦੱਸਿਆ ਕੀ ਹੈ ਕੁਛ? ਉੱਥੇ ਪਾਗਲਾਂ ਵਾਸਤੇ ਜਗ੍ਹਾ, ਗੁਰੂ ਘਰ ਚ ਪਾਗਲਾਂ ਵਾਸਤੇ ਜਗ੍ਹਾ ਹੀ ਨਹੀਂ। ਇਹ ਤਾਂ ਪਾਗਲਾਂ ਨੂੰ ਮੂਰਖਾਂ ਦੇ ਘੋਰ ਕਹਿੰਦੇ ਨੇ, ਇੱਥੇ ਕਾਹਤੇ ਜਾਣਗੇ ਉਹ? ਜਿਹੜੇ ਉੱਥੇ ਜਾਂਦੇ ਨੇ ਉਹਨਾਂ ਨੂੰ ਮੂਰਖਾਂ ਦੇ ਘੋਰ ਕਹਿੰਦੀ ਹੈ ਬਾਣੀ। ਜਿਹੜਾ ਕਹੂ ਆ ਗਏ ਮੂਰਖ, ਉੱਥੇ ਜਾਊਗਾ ਕੋਈ? ਜਿਹੜਾ ਆਉਂਦਿਆਂ ਨੂੰ ਹਾਰ ਦਊ, ਹਾਰ ਪਾਊ, ਉਹਨਾਂ ਨੇ ਉਹਨਾਂ ਦੀ ਇੱਜ਼ਤ ਕਰੂ, ਉੱਥੇ ਜਾਣਗੇ? ਅੰਮ੍ਰਿਤਸਰ ਵੀ ਤਾਂ ਜਾਂਦੇ ਨੇ, ਸਰੋਪੇ ਦਿੰਦੇ ਨੇ 100 ਰੁਪਈਏ ਦੇ, ਜੇ ਧੱਕੇ ਮਾਰਨ ਵੀ ਤੁਸੀਂ ਬਾਣੀ ਦਾ ਮੰਨਦੇ ਨਹੀਂ, ਇੱਥੇ ਕਦਮ ਜਾਂਦਾ ਕੋਈ ਵੀ ਨਾ ਜਾਵੇ। ਹੁਣ ਬਾਣੀ ਤਾਂ ਧੱਕੇ ਮਾਰਦੀ ਹੈ, ਗੁਰੂ ਤਾਂ ਛਿੱਤਰ ਮਾਰਦਾ ਰੋਜ਼, ਉਹ ਸਰੋਪੇ ਦਿੰਦੇ ਨੇ 100 ਰੁਪਈਏ ਵਾਲੇ ਨੂੰ, ਉੱਥੇ ਦਾਵੇ ਜਾਣਗੇ, ਇੱਜ਼ਤ ਦਿੰਦੇ ਨੇ। ਜਿਨ ਕੱਛ ਜਾਣਿਓ ਨਹੀਂ, ਤਿੰਨ ਸੁੱਖ ਨੀਂਦ ਪਿਆ ਹੈ, ਸੁੱਖ ਦੀ ਨੀਂਦ ਸੌਂਦੇ ਨੇ। ਹਮੇ ਜੋ ਬੁੱਝਾ ਬੁੱਝਣਾ ਕਹਿੰਦਾ ਮੈਂ ਪੁੱਛਣ ਵਾਲੀ ਗੱਲ ਪੁੱਛੀ ਪੂਰੀ ਭਰੀ ਬਰਾਏ ਮੇਰੇ ਗੱਲ ਬੁਲਾ ਪੈ ਗਈ ਵੀ ਹੁਣ ਸਾਡੀ ਦੁਨੀਆ ਨੂੰ ਮੈਂ ਦੱਸਾਂ ਕਿਵੇਂ ਮੇਰੇ ਸਾਹਮਣੇ ਪ੍ਰੋਬਲਮ ਖੜੀ ਹੋ ਗਈ ਵੀ ਹੁਣ ਇਹਨਾਂ ਨੂੰ ਸਮਝਾਵਾਂ ਕਿਵੇਂ ਇਹ ਤਾਂ ਗੱਲ ਪੈਣਗੇ ਜੇ ਸਮਝਾਉਣ ਨੂੰ ਕਿਹਾ ਗੱਲ ਵੀ ਪੈ ਸਕਦੇ ਨੇ ਇਹ ਜੋ ਕੁਛ ਕਰ ਰਹੇ ਨੇ ਸਾਰਾ ਗਲਤ ਹੈ ਸਾਰਿਆਂ ਨੂੰ ਗਲਤ ਕਹੀਏ ਫਿਰ ਵੀ ਔਖਾ ਕਿਹੜੇ ਰਾਹ ਸਮਝਾਈਏ ਇਹਨਾਂ ਨੂੰ ਕਿਵੇਂ ਸਮਝਾਈਏ ਮੇਰੇ ਬਲਾ ਪੈ ਗਈ ਗੱਲ ਬਲਾ ਸੱਚ ਕਿਹਨੂੰ ਕਹਿੰਦੇ ਨੇ ਉਹ ਬਲਾ ਨਹੀਂ ਜਿਹੜੀ ਸੰਸਾਰ ਦੀ ਬਲਾ ਹੈ ਮੈਨੂੰ ਬਲਾ ਰਿਹਾ ਵੀ ਬੋਲ ਬਲਾਵਲ ਰਾਗ ਇਹਦਾ ਹੀ ਹੈ ਬਲਾਵਲ ਰਾਗ ਕੌਣ ਹੈ ਉਹ ਕਹਿੰਦਾ ਬੋਲ ਮੈਨੂੰ ਬੋਲਣਾ ਪੈਂਦਾ ਜੋ ਬੁਲਾਵੋ ਤੇ ਨਾਨਕ ਦਾਸ ਉਹ ਜੋ ਬੁਲਾਉਣ ਵਾਲਾ ਉਹ ਬੁਲਾ ਪੈ ਗਈ ਗੱਲ ਵੀ ਬੋਲਦਾ ਕਿਵੇਂ ਨਹੀਂ ਬੋਲ ਕਬੀਰ ਕੁੱਕਰ ਰਾਮ ਕੋ ਕੁੱਤਾ ਕਿਵੇਂ ਨਹੀਂ ਭੌਂਕੂ ਜਾਂ ਮਾਲਕ ਇਸ਼ਾਰਾ ਕਰਦਾ ਕੁੱਤਾ ਭੌਂਕੇ ਕਿਵੇਂ ਨਾ ਜਾਂ ਮਾਲਕ ਕਹਿੰਦਾ ਭੌਂਕ ਕਹਿੰਦਾ ਮੈਨੂੰ ਭੌਂਕਣਾ ਪੈਂਦਾ ਹੁਣ ਇਹ ਬਲਾ ਗੱਲ ਪੈ ਗਈ ਮੇਰੇ ਭਾਈ ਆਵੇ ਅੜੀਏ ਜਾ ਕੇ ਬਾਹਰ ਨਾ ਲੈਂਦਾ ਬੁਲਾਏ ਉਹਨੂੰ ਕਹਿੰਦਾ ਬੁਲਾਉਣ ਵਾਲੀ ਬਾਣੀ ਮੇਰੇ ਗੱਲ ਪੈ ਗਈ ਇਹ ਗੱਲ ਚ ਪੈ ਗਈ ਗੱਲ ਆ ਗਈ ਪੈ ਗਈ ਗੱਲ ਚ ਬੋਲ ਮੈਂ ਨਹੀਂ ਬੋਲਦਾ ਬੁਲਾਇਆ ਬੋਲਦਾ ਇਹ ਕਹਿ ਰਿਹਾ ਹੁਣ ਅਸੀਂ ਤਾਂ ਬੁਲਾ ਉਹ ਕਹਿੰਦੇ ਨਾ ਵੀ ਬਲਾ ਗੱਲ ਪੈ ਗਈ ਬਲਾ ਤਾਂ ਮਾੜੀ ਚੀਜ਼ ਹੁੰਦੀ
ਮਾੜੀ ਚੀਜ਼
ਜੰਮ ਕਰ ਮੂੰਹ ਗੱਲ ਚੜਾਇਆ ਮੈਨੂੰ ਗੱਲ ਚੜਾਇਆ ਉਹਨਾਂ ਦਾ ਜੰਮ ਬਣਾ ਕੇ ਮੈਨੂੰ ਇਹਨਾਂ ਦੇ ਗੱਲ ਪਾ ਤਾ ਹਿੰਦੂਆਂ ਦੇ ਫੇਰ ਦੂਜੇ ਮੁਸਲਮਾਨਾਂ ਦੂਜੀਆਂ ਬੱਤਾਂ ਵਾਲਿਆਂ ਦੇ ਸਾਰਿਆਂ ਦੇ ਜੰਮ ਹੁੰਦਾ ਉਹਨਾਂ ਦੀ ਮੌਤ ਸਗਲ ਮਤਾਂਤ ਕੇਵਲ ਹਰ ਨਾਮ ਮੈਨੂੰ ਗੱਲ ਚੜਾ ਤਾ ਆਪੇ ਦੋਸਤ ਨਾ ਲਈ ਕਰਤਾ ਕਰਤੇ ਨੇ ਆਪਣੇ ਜੁੰਮੇ ਨੀ ਦੋਸਤ ਰਿਹਾ ਕਬੀਰ ਵਰਗੇ ਨੂੰ ਥਾਪੀ ਦਿੰਦਾ ਕੋਲ ਥਾਪੀ ਦਿੱਤੀ ਕੰਡ ਜੀ ਉਹਨੂੰ ਥਾਪੀ ਦੇ ਦਿੱਤੀ ਵੀ ਤੂੰ ਦੇਖ ਤਗੜਾ ਹੋ ਦੇਖਦਾ ਸਹੀ ਕਹਿੰਦਾ ਇੱਕ ਪਾਸੇ ਇੰਨੇ ਨੇ ਕਹਿੰਦਾ ਤੂੰ ਇਕੱਲਾ ਹੀ ਬਥੇਰਾ ਚੰਡੀ ਇਕੱਲੀਓ ਲੜਦੀ ਦਿਖਾਈ ਹੈ ਕਦੇ ਚੰਡੀ ਨਾਲ ਕੋਈ ਬੰਦਾ ਦੂਜਾ ਲੜਦਾ ਨਹੀਂ ਹੁੰਦਾ ਕਦੇ ਚੰਡੀ ਦੇ ਨਾਲ ਦੂਜਾ ਬੰਦਾ ਨਾਲ ਉਹਦੇ ਜਿਹੜੇ ਆਉਂਦੇ ਵੀ ਨੇ ਉਹ ਕਹਿੰਦੇ ਤੁਸੀਂ ਪਾਸੇ ਹਟੋ ਤੁਸੀਂ ਮੇਰੇ ਚ ਸਮਾਜੋ ਜਾਂ ਸੱਤੇ ਦੇਵੀਆਂ ਆਉਂਦੀਆਂ ਡਰਦੀਆਂ ਸੁੰਭਾ ਨੂੰ ਸੁੰਭ ਦਾ ਸਾਹਮਣਾ ਹੁੰਦਾ ਚੰਡੀ ਨਾਲ ਕਹਿੰਦਾ ਮੇਲ ਹਰਿਓ ਦਹਿ ਲਿਓ ਸੁਰ ਲੋਕ ਮੇਲ ਹਲਿਓ ਮੇਰ ਹਲਿਓ ਸੁਮੇਰ ਪਰਬਤ ਹਿੱਲ ਗਿਆ ਡੋਲ ਗਿਆ ਵੀ ਹੁਣ ਕੀ ਹੋ ਇਹ ਤਾਂ ਐਡੇ ਐਡੇ ਨੇ ਜਿਹਦੇ ਸਾਹਮਣੇ ਕੋਈ ਜਵਾਬ ਹੀ ਨਹੀਂ ਸੀ ਦਸਮ ਪਾਤਸ਼ਾਹ ਕਹਿੰਦੇ ਮੇਰ ਹਲਿਓ ਦਹਿ ਲਿਓ ਸੁਰ ਲੋਕ ਸੁਰਗ ਲੋਕ ਦੇ ਦੇਵਤੇ ਦਹਿਲ ਗਏ ਹੁਣ ਕੀ ਹੋ ਇੱਕ ਪਾਸੇ ਇੱਕ ਪਾਸੇ ਲੱਖਾਂ ਹੀ ਬੰਦੇ ਜਿਨ੍ਹਾਂ ਦਾ ਜਵਾਬ ਸਾਡੇ ਕੋਲ ਨਹੀਂ ਇਹ ਇਕੱਲਾ ਜਵਾਬ ਦੇ ਸਕੂ ਮੇਰ ਹਲਿਓ ਦਹਿ ਲਿਓ ਸੁਰ ਲੋਕ ਜਵਾਦਾਰ ਸੁੰਭ ਨੁਸੁੰਭ ਕੇ ਦੌੜੇ ਕਿੱਥੇ ਗੱਲ ਕਰ ਰਹੇ ਨੇ ਕੋਈ ਲੜਾਈ ਸੰਸਾਰੀ ਲੜਾਈ ਆ ਉਹ ਕੋਈ ਚੰਡੀ ਦਾ ਦੋ ਆਦਮੀ ਨਹੀਂ ਦਿਖਾਇਆ ਉਹਨੇ ਕਿਸੇ ਦੀ ਸਹਾਇਤਾ ਲਈ ਉਹਨੇ ਕਹਿੰਦਾ ਜੀ ਤੁਸੀਂ ਪਾਸੇ ਹੋ ਕਿਉਂਕਿ ਉਹਨਾਂ ਨੂੰ ਗੱਲ ਦਾ ਹੀ ਪਤਾ ਨਹੀਂ ਕੀ ਹੈ ਉਹਨਾਂ ਨੇ ਤਾਂ ਹੋਰੇ ਛੱਡ ਦੇਣੀ ਹੈ ਜਿਹੜੀ ਉਹਨਾਂ ਨੇ ਗੱਲ ਕਹਿਣੀ ਹੈ ਉਹਦੇ ਨਾਲ ਤਾਂ ਨੁਕਸਾਨ ਹੋ ਜਾਣਾ ਉਹਨਾਂ ਨੇ ਵਿਰੋਧੀ ਗੱਲ ਕਰ ਦੇਣੀ ਹਾਂਜੀ
ਗਿਆਨ ਖੰਡ ਮੈਂ ਗਿਆਨ ਪ੍ਰਚੰਡ
ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦੇਖੋ ਗਿਆਨ ਤਾਂ ਸ਼ੁਰੂ ਹੋਈ ਹੈ ਗਿਆਨ ਦੇ ਪਿੱਛੇ ਹੀ ਚੱਲਣੀ ਹੈ ਗਿਆਨ ਤੋਂ ਬਾਹਰ ਨਹੀਂ ਜਾਣੀ ਗਿਆਨ ਮਾਰਗ ਹੈ ਇਹ ਗੁਰਮਤ ਦਾ ਮਾਰਗ ਗੁਰਮਤ ਗੁਰਦਨ ਹੋ ਹੀ ਗਿਆਨ ਹੁੰਦਾ ਗੁਰ ਦਾ ਅਰਥ ਹੀ ਗਿਆਨ ਹੈ ਗੁਰਮਤ ਮਾਰਗ ਗਿਆਨ ਮਾਰਗ ਇੱਕੋ ਹੀ ਅਰਥ ਰੱਖਦੇ ਨੇ ਕੋਈ ਭਗਤੀ ਦੂਸਰੀ ਨਹੀਂ ਹੈ ਉਹ ਵਿਦਵਾਨ ਪ੍ਰਭਾਵਿਤ ਹੋ ਕੇ ਵਿਦਵਾਨਾਂ ਨੂੰ ਸਮਝ ਨਹੀਂ ਭਗਤੀ ਹੁੰਦੀ ਕੀ ਹੈ ਉਹਨਾਂ ਵਾਸਤੇ ਸਾਰੀਆਂ ਭਗਤੀਆਂ ਇੱਕੋ ਹੀ ਨੇ ਖੋਟੇ ਖਰੇ ਦੀ ਪਛਾਣ ਨਹੀਂ ਨਾ ਹੈ ਜਿੰਨਾ ਚਿਰ ਖੋਟੇ ਖਰੇ ਦੀ ਪਛਾਣ ਨਹੀਂ ਸਾਰੀਆਂ ਇੱਕੋ ਹੀ ਨੇ ਇਹ ਤਾਂ ਖੋਟੇ ਖਰੇ ਦੀ ਪਛਾਣ ਗੁਰਮੁਖ ਨੂੰ ਹੈ ਗੁਰਮੁਖ ਖੋਟੇ ਖਰੇ ਪਛਾਣ ਖੋਟੀ ਭਗਤੀ ਕੀ ਹੈ ਖੋਟਾ ਨਾਮ ਕੀ ਹੈ ਖੋਟਾ ਤਪ ਕੀ ਹੈ ਖੋਟਾ ਜਪ ਕੀ ਹੈ ਖੋਟਾ ਸਿਮਰਨ ਕੀ ਹੈ ਔਰ ਖਰਾ ਕੀ ਹੈ ਖਰਾ ਵੀ ਹੈ ਖੋਟਾ ਵੀ ਜੋ ਦਰਗਾਹ ਚ ਪ੍ਰਮਾਣ ਹੈ ਉਹ ਖਰਾ, ਜੋ ਕਰੰਸੀ ਰਿਜ਼ਰਵ ਬੈਂਕ ਚ ਪ੍ਰਮਾਣ ਹੈ ਉਹ ਖਰੀ ਹੈ ਨਹੀਂ ਤੇ ਖੋਟੀ। ਜੋ ਦਰਗਾਹ ਚ ਪ੍ਰਮਾਣ ਹੈ ਨਹੀਂ ਧਨ, ਨਾਮ ਧਨ, ਨਾਮ ਵੀ ਤਾਂ ਧਨ, ਜਿਹੜੀ ਕਰੰਸੀ ਦਰਗਾਹ ਚ ਪ੍ਰਮਾਣ ਹੈ ਨਹੀਂ ਉਹ ਜਾਲੀ ਹੈ, ਖੋਟੀ ਹੈ। ਉਹ ਕਿੰਨੇ ਪ੍ਰਕਾਰ ਦੀ ਕਰੰਸੀ ਹੈ? ਅਸੰਖ ਜਪ ਆਪਣੀ ਆਪਣੀ ਬਣਾਈ ਬੈਠੇ ਨੇ, ਸਭ ਦਰਗਾਹ ਚ ਨਹੀਂ ਚੱਲਦੀ ਹੈ। ਗਿਆਨ ਆਪਣੇ ਆਪਣੇ ਨੇ, ਸੰਤ ਸਮੂਹ ਅਨੇਕ ਮਤੀ, ਆਪ ਆਪਣੀ ਬੁੱਧ ਹੈ ਜੇਤੀ, ਬਲਦ ਭਿੰਨ ਭਿੰਨ ਦੇਤੀ, ਆਪਣੀ ਆਪਣੀ ਮਤ। ਇਹ ਗੁਰ ਕੀ ਮਤ ਹੈ, ਆਪਣੀ ਮਤ ਨਹੀਂ ਕਿਸੇ ਦੀ। ਇਸ ਕਰਕੇ ਭਗਤ ਸਾਰੇ ਇੱਕ ਮਤ ਨੇ, ਆਪਣੀ ਮਤ ਨਹੀਂ ਕਿਸੇ ਦੀ ਹੈ, ਆਪਣੀ ਮਤ ਤਾਂ ਤਿਆਗੀ ਹੈ। ਗਿਆਨ ਖੰਡ ਮੈਂ ਗਿਆਨ
ਪਹੁੰਚਾਉਂਦਾ,
ਜਿਹੜਾ ਅੰਦਰ ਗਿਆਨ ਇਕੱਠਾ ਕੀਤਾ ਨਾ, ਅਸੀਂ ਪਿੱਛੇ ਖੇਤਿਆ ਪੌਣ ਪਾਣੀ ਪੈਸਾ ਅੰਦਰ ਖੇਤੇ ਕਾਹਨ ਬਹੇਸ, ਇਹਨੂੰ ਅੱਗ ਪੈ ਜਾਣੀ ਹੈ ਹੁਣ। ਯਾਨੀ ਸਮਝਣ ਵਾਲੀ ਗੱਲ ਤਾਂ ਸਮਝਣੀ, ਬੁੱਝਣ ਵਾਲੀ ਗੱਲ ਅੱਗ ਪਈ ਤੇ ਬੁੱਝਣ ਹੋਣੀ ਹੈ। ਪ੍ਰਚੰਡ ਗਿਆਨ ਦੀ ਰੋਸ਼ਨੀ ਵਿੱਚ ਆਤਮ ਦਰਸ਼ਨ ਹੋਣਾ, ਬੁੱਝਣ ਵਾਲੀ ਹੋਰ ਕੀ ਹੈ। ਆਤਮ ਦਰਸ਼ਨ ਜਦ ਹੋਣਾ, ਜਦ ਅੰਦਰ ਪ੍ਰਚੰਡ ਗਿਆਨ ਹੋ ਜਾਣਾ। ਪ੍ਰਚੰਡਤਾ ਦਾ ਜਦ ਹੋਣਾ ਨਾ ਅੰਦਰ ਚਾਨਣ, ਫਿਰ ਪਤਾ ਲੱਗਣਾ ਵੀ ਜਿਹੜਾ ਹੁਣ ਮੇਰੇ ਅੰਦਰ ਹੈ ਨਾ, ਇਹੀ ਸਭ ਤੋਂ ਬੜਾ, ਇਹੀ ਪ੍ਰਭ ਹੈ, ਇਹਦੇ ਮੂਹਰੇ ਕੋਈ ਨਹੀਂ ਹੋਰ ਕੁਛ ਹੈ, ਇਹੀ ਪ੍ਰਭ ਹੈ, ਸਾਨੂੰ ਪ੍ਰਭ ਕਿਹਾ ਹੋਇਆ। ਇਹੀ ਗਿਆਨ ਗੁਰੂ ਹੈ ਜਿਹਨੇ ਆਤਮ ਦਰਸ਼ਨ ਕਰਾਇਆ ਹੈ। ਆਤਮਾ ਦਾ ਉਪਦੇਸ਼ ਤਾਂ ਪਹਿਲਾਂ ਲਿਆ ਹੀ ਸੀ, ਪਹਿਲਾਂ ਆਤਮਾ ਦਾ ਉਪਦੇਸ਼ ਹੈ। ਆਤਮਾ ਦਾ ਉਪਦੇਸ਼ ਜਦ ਪ੍ਰਚੰਡ ਹੁੰਦਾ ਹੈ, ਫਿਰ ਗਿਆਨ ਗੁਰੂ ਬਣ ਜਾਂਦਾ ਹੈ। ਆਤਮ ਉਪਦੇਸ਼ ਹੀ ਗਿਆਨ ਗੁਰੂ ਬਣਦਾ ਹੈ, ਉਹੀ ਬਰੂਦ ਰੋਸ਼ਨੀ ਬਣਦਾ ਜਿਹਨੂੰ ਅੱਗ ਪੈਂਦੀ ਹੈ। ਪਹਿਲਾਂ ਬਰੂਦ ਹੀ ਹੁੰਦਾ, ਅੱਗ ਪਈ ਤੇ ਕੀ ਹੋ ਜਾਂਦਾ? ਰੋਸ਼ਨੀ ਉੱਚੀ ਜੇ ਹੋਰ ਹੋ ਜਾਂਦਾ।
ਤਿੱਥੇ ਨਾਦ ਵਿਨੋਦ ਕੋਡ ਆਨੰਦ,
ਨਾਦ ਵਿਨੋਦ, ਇਸ ਅਵਸਥਾ ਜਾ ਕੇ ਨਾਦ ਪ੍ਰਗਟ ਹੋਣਾ। ਇਸੇ ਅਵਸਥਾ ਚ ਨਾਦ ਪ੍ਰਗਟ ਹੁੰਦਾ ਹੁੰਦਾ, ਨਾਦ ਪ੍ਰਗਟ ਹੋ ਗਿਆ, ਬੁੱਝਣਾ ਬੁੱਝ ਲਿਆ, ਫੇਰ ਪਤਾ ਲੱਗਣਾ ਨਾਦ ਕਿਹਨੂੰ ਕਹਿੰਦੇ ਸੀ। ਵਿਨੋਦ, ਵਿਨੋਦ ਕੀ ਹੁੰਦਾ? ਵਿਨੋਦ ਹੁੰਦਾ ਜਿਹਨੂੰ ਅਸੀਂ ਕਹਿੰਦੇ ਨਾ ਆਨੰਦ। ਇੱਕ ਤਾਂ ਹੁੰਦਾ ਆਨੰਦ, ਆਨੰਦ ਤਾਂ ਹੋ ਗਿਆ ਸੀ ਪਹਿਲਾਂ, ਇਹ ਤੋਂ ਪਹਿਲੀ ਸਟੇਜ ਚ ਆਨੰਦ ਹੋ ਗਿਆ ਸੀ, ਇਹ ਹੋਇਆ ਹੁਣ ਪਰਮਾਨੰਦ। ਵਿਨੋਦ ਪਰਮਾਨੰਦ ਹੁੰਦਾ, ਕੋਡ ਆਨੰਦ ਜਿਹੜਾ ਕੋਡ ਆਨੰਦ ਹੈ ਇਹੀ ਪਰਮਾਨੰਦ ਹੈ। ਕੋਡ ਆਨੰਦ ਨਹੀਂ ਕਿਹਾ, ਜਿਹੜਾ ਵਿਨੋਦ ਹੈ ਉਹੀ ਕੋਡ ਆਨੰਦ ਹੈ। ਨਾਦ ਨੂੰ ਸੁਣ ਕੇ ਜੋ ਆਨੰਦ ਆਉਣਾ ਨਾ, ਉਹਨੂੰ ਜਾਂ ਵਿਨੋਦ ਕਹਿ ਲਓ ਜਾਂ ਕੋਡ ਆਨੰਦ ਕਹਿ ਲਓ, ਪਰਮਾਨੰਦ ਕਹਿ ਲਓ, ਵਿਨੋਦ ਵੀ ਕਿਹਾ। ਵਿਨੋਦ ਕੀ ਹੁੰਦਾ? ਜੋ ਅੰਦਰੋਂ ਖੁਸ਼ੀ ਪੈਦਾ ਹੁੰਦੀ ਹੈ ਨਾ ਅੰਦਰੋਂ, ਜਿਵੇਂ ਸੁੱਖੇ ਵਾਲਾ ਹੱਸੀ ਜਾਂਦਾ ਆਪੇ, ਉਹ ਵਿਨੋਦ। ਇੱਕ ਸਾਨੂੰ ਆਨੰਦ ਬਾਹਰੋਂ ਪੈਦਾ ਹੁੰਦਾ, ਮਾਇਆ ਚੋਂ ਕੋਈ ਚੀਜ਼ ਪ੍ਰਾਪਤ ਹੁੰਦੀ ਹੈ, ਕੋਈ ਸਾਡਾ ਕੰਮ ਸੌਰਦਾ ਹੈ, ਕੋਈ ਚੰਗੀ ਖਬਰ ਸੁਣਦੇ ਹਾਂ, ਕੋਈ ਲਾਭ ਪ੍ਰਾਪਤ ਹੁੰਦਾ ਹੈ, ਉਹ ਆਨੰਦ ਹੁੰਦਾ, ਉਹ ਮਾਇਆ ਦਾ ਆਨੰਦ ਹੈ, ਉਹ ਆਨੰਦ ਨਹੀਂ ਹੈ। ਉਹ ਚੋਂ ਸੁੱਖ ਮਿਲਦਾ ਨਾ, ਉਹ ਚੋਂ ਵੀ ਸੁੱਖ ਮਿਲਦਾ ਹੈ, ਉਹਨੂੰ ਆਨੰਦ ਗੁਰਬਾਣੀ ਨਹੀਂ ਹੁੰਦੀ, ਉਹ ਸੰਸਾਰੀ ਸੁੱਖ, ਅਲਪ ਸੁੱਖ ਕਿਹਾ ਇਹਨੂੰ, ਅਲਪ ਸੁੱਖ। ਨਾਦ ਉਹ ਤੁਰਕੀ ਬਾਣੀ ਨੂੰ ਨਾਦ ਕਿਹਾ, ਉਹ ਤੁਰਕੀ ਬਾਣੀ ਹੈ ਨਾਦ। ਤੁਰਕੀ ਬਾਣੀ ਉਦੋਂ ਜਦ ਤੁਰਕੀ ਬਾਣੀ ਆਈ ਤੇ ਸਗਲੀ
ਚਿੰਤ ਮਿਟਾਈ,
ਪਰਮਾਨੰਦ ਜਦੇ ਹੁਣ ਇਹ ਸਗਲੀ ਚਿੰਤ ਮਿਟਣੀ ਹੈ। ਉਹ ਜਿਹਨੂੰ ਤੁਰਕੀ ਬਾਣੀ ਕਹਿੰਦੇ ਉਹੀ ਨਾਦ ਹੈ। ਇਸ ਅਵਸਥਾ ਚ ਤੁਰਕੀ ਬਾਣੀ ਆਉਂਦੀ ਹੈ, ਇਹ ਬਲਾ, ਇਹ ਉਹ ਬਲਾ ਗੱਲ ਪੈਂਦੀ ਹੈ। ਤੁਰਕੀ ਬਾਣੀ ਬਲਾ ਹੈ, ਇਹ ਬਲਾ ਵਾਲਾ ਹੈ। ਹਰ ਪ੍ਰਭ ਗਾਵਿਆ ਕਰ ਨਾਦ ਬਲਾਵਲ ਰਾਗ। ਕਰ ਨਾਦ, ਨਾਦ ਕੀਤਾ ਬਲਾਵਲ ਰਾਗ ਤਾਂ ਗਾਇਆ, ਉਹਨੇ ਬੋਲਿਆ ਤਾਂ ਬਲਾਵਲ ਹੋਇਆ।
ਸਰਮਖੰਡ ਕੀ ਬਾਣੀ ਰੂਪ।
ਹੁਣ ਇੱਥੇ ਕਹਾ ਸਰਮਖੰਡ ਦੀ ਗੱਲ ਚੱਲਦੀ, ਇੱਥੇ ਬੁਲਾਇਆ ਬੋਲੂਗਾ, ਜੋ ਚਲਾਊਗਾ ਤੇ ਵੀ ਚੱਲੂਗਾ। ਇਹ ਲੇਖੇ ਚ ਜੀਵਨ ਦੀ, ਇਹ ਲੇਖੇ ਚ ਜਨਮ ਤੁਮਾਰੇ, ਇੱਥੋਂ ਬਾਅਦ ਵਾਲਾ ਜੀਵਨ ਜਨਮ ਤੁਮਾਰੇ ਲੇਖੇ। ਜੋ ਤੂੰ ਚਲਾਇਆ ਤਿਵੇਂ ਚੱਲਾਂ ਸਵਾਮੀ, ਕਦ ਕਿਹਾ? ਗੁਰਿਆਈ ਮਿਲੀ ਤੋਂ ਬਾਅਦ ਕਿਹਾ, ਪਹਿਲਾਂ ਤਾਂ ਨਹੀਂ ਕਿਹਾ। ਜਦ ਸਵਾਮੀ ਨਾਲ ਸੰਪਰਕ ਨਹੀਂ ਚਲਾਇਆ ਉਹਦਾ ਜੱਲੂ ਕਿਵੇਂ, ਜਦ ਤੁਰਕੀ ਬਾਣੀ ਸੁਣੀ ਨਹੀਂ ਚਲਾਇਆ ਜੱਲੂ ਕਿਵੇਂ, ਜਦ ਉਹਦੀ ਆਵਾਜ਼ ਨਾਲ ਆਪਣਾ ਸੰਪਰਕ ਹੀ ਨਹੀਂ ਹੋਇਆ, ਤਾਂ ਜਿਵੇਂ ਉਹ ਕਹਿ ਰਿਹਾ ਮੈਸੇਜ ਕਰੀਏ ਕੀ, ਆਵਾਜ਼ ਤਾਂ ਸਾਨੂੰ ਆ ਨਹੀਂ ਰਹੀ, ਵਿਹਲੇ ਬੈਠੇ ਆ, ਰਾਬਤਾ ਕਾਇਮ ਨਹੀਂ ਹੋ ਰਿਹਾ। ਰਾਬਤਾ ਕਾਇਮ ਹੋ ਜੂ ਜਿਵੇਂ ਕਹੂਗਾ ਕਰੀ ਜਾਵਾਂਗੇ। ਰਾਬਤਾ ਨਹੀਂ ਕਾਇਮ ਹੋਇਆ, ਰਾਬਤਾ ਨਾਦ ਨਾਲ ਰਾਬਤਾ ਕਾਇਮ ਹੁੰਦਾ, ਨਾਦ ਨਾਲ ਰਾਬਤਾ ਕਾਇਮ ਹੁੰਦਾ। ਰਾਬਤਾ ਸੱਚ ਖੰਡ ਨਾਲ ਰਾਬਤਾ ਹੈ ਕਾਇਮ ਹੋਇਆ ਹੋਇਆ, ਹੋਟਲਾਈਨ ਹੈ। ਜਿਵੇਂ ਆਪਾਂ ਆਪਣੀ ਬੋਲੀ ਹੋਟਲਾਈਨ ਕਹਿੰਦੇ, ਹੋਟਲਾਈਨ ਹੈ ਸਿੱਧੀ, ਉਹ ਉੱਥੇ ਅੰਬੈਸੀ ਹੈ, ਉੱਥੇ ਦੀ ਪਾਰਲੀਮੈਂਟ ਹੋਟਲਾਈਨ ਹੈ। ਜਿਵੇਂ ਉਹ ਕਹਿੰਦੀ ਉਵੇਂ ਕਹੀ ਜਾਂਦਾ, ਸੂਏ ਬੋਲ ਕੇ ਬੈਠਾ, ਆਪਣੇ ਕੋਲੋਂ ਕਿਵੇਂ ਕਹਿ ਦੂਗਾ ਕੁਛ, ਇਕੱਲੇ ਇਕੱਲੇ ਨੁਕਤੇ ਤੇ ਉੱਥੋਂ ਪੁੱਛਣਾ ਪੈਂਦਾ ਕੀ ਕਰਾਂ, ਇਕੱਲੇ ਇਕੱਲੇ ਗੱਲ ਨੁਕਤੇ ਤੇ ਜਿੱਥੇ ਵੀ ਹਟਦਾ ਪੁੱਛਣਾ ਪੈਂਦਾ, ਕਿੱਥੇ ਇਹਦਾ ਕੀ ਹੱਲ ਹੈ, ਆਪਣੇ ਕੋਲੋਂ ਕੁਛ ਨਹੀਂ ਕਰ, ਆਪਣੇ ਕੋਲੋਂ ਕਹੂਗਾ ਜੇ ਕੋ ਕਹੇ ਪਿੱਛੇ ਪੁੱਛਦਾ, ਤਾਂ ਕਿ ਗੱਲਾਂ ਕਥੀਆਂ ਨੇ ਜਾਏ ਹੁਣੇ ਆ ਜਾਣ।
ਸਰਮਖੰਡ ਕੀ ਬਾਣੀ ਰੂਪ,
ਇੱਥੇ ਰੂਪ, ਇੱਥੇ ਰੂਪ ਚ ਨਿਖਾਰ ਆਉਂਦਾ, ਅਸਲੀ ਰੂਪ ਇੱਥੇ ਬਣਨਾ। ਪਹਿਲਾ ਕਰੂਪ ਹੈ ਨਾ, ਪਹਿਲੀ ਕਰੂਪ ਕੁਜਾਤ, ਪਤਾ ਲੱਗਿਆ ਪਹਿਲਾਂ ਵੀ ਰੂਪ ਮੇਰਾ ਠੀਕ ਨਹੀਂ, ਯਕੀਨ ਹੋ ਗਿਆ ਵੀ ਰੂਪ ਠੀਕ ਨਹੀਂ ਹੈ। ਪਹਿਲੇ ਗਿਆਨ ਨਾ ਤਾਂ ਰੂਪ ਤਸੱਲੀ ਹੋਈ ਆ ਵੀ ਠੀਕ ਨਹੀਂ, ਮੇਰੀ ਮਤ ਠੀਕ ਨਹੀਂ ਹੈ, ਜੋ ਸੰਸਾਰੀ ਮਤ ਲੈ ਲਈ ਉਹ ਠੀਕ ਨਹੀਂ ਹੈ, ਹੁਣ ਤਿਆਗਣੀ ਤਾਂ ਹੈ ਨਾ, ਇਹ ਤਾਂ ਪਤਾ ਲੱਗ ਗਿਆ ਇੱਕ ਨਹੀਂ ਬ੍ਰਹਮਾ, ਇੱਕ ਨਹੀਂ ਸ਼ਿਵਜੀ, ਇੱਕ ਨਹੀਂ ਧਰਤੀ, ਇੱਕ ਨਹੀਂ ਪੌਣ, ਇੱਕ ਨਹੀਂ ਪਾਣੀ, ਹੁਣ ਫਿਰ ਹੈ ਕੀ? ਉਹ ਤਿਆਗ ਕੇ ਹੀ ਦੂਸਰੀ ਲੈ ਹੋਊਗਾ, ਉਹਨਾਂ ਦੀ ਮਨਾਉ ਜੇ ਛੱਡਣੀ ਹੈ ਗਾਹਾਂ ਕਿਸੇ ਨੇ ਜੋੜਨਾ ਵੀ ਤਾਂ ਹੈ, ਫਿਰ ਉਹ ਇੱਕ ਕੌਣ ਹੈ? ਜਦ ਇੱਕ ਨਾਲ ਸ਼ਬਦ ਨਾਲ ਰਾਬਤਾ ਕਾਇਮ ਹੋਇਆ ਫੇਰ ਚਿੰਤਾ ਮੁੱਕੀ, ਪਿੱਛੇ ਦੇਵੀ ਦੇਵਤੇ ਸਾਰੇ ਛਡਾ ਤੇ, ਰਮਈਆ ਜੋ ਮਿਲਿਆ ਨੀ। ਕਬੀਰ ਕੀ ਕਹਿੰਦਾ, ਕਹਿੰਦਾ ਹੋ ਤੋ ਇੱਕ ਰਮਈਆ ਲੈ ਹੋ, ਮੈਨੂੰ ਤਾਂ ਇੱਕ ਰਮਈਏ ਦੀ ਲੋੜ ਹੈ, ਜੇ ਕਿਸੇ ਕੋ ਆਏ ਤਾਂ ਦੇ ਦੋ, ਆਨ ਦੇਵ ਬਦਲਾਵਲ ਦਾ ਹੂੰ, ਸਾਰੇ ਦੇਵੀ ਦੇਵਤੇ ਲੈ ਲਓ ਉਹਦੇ ਵੱਟੇ, ਜਿੰਨੇ ਦੇਵੀ ਦੇਵਤਿਆਂ ਦੀ ਹੁਣ ਤੱਕ ਮੈਂ ਪੂਜਾ ਕੀਤੀ ਹੈ, ਮਨੋਤ ਕੀਤੀ ਹੈ, ਖੁਸ਼ ਕਰਨ ਖਾਤਰ ਕੁਛ ਵੀ ਕੀਤਾ ਹੈ, ਉਹ ਸਾਰੇ ਹੀ ਦੇਵਤੇ ਲੈ ਲਓ ਉਹਦੇ ਵੱਟੇ। ਆਨ ਦੇਵ ਬਦਲਾਵਲ ਦਾ ਮਤਲਬ ਸਾਰਿਆਂ ਦੀ ਮਨੋਤ ਛੱਡ ਦਿੱਤੀ ਮੈਂ, ਬਦਲੇ ਚ ਸਾਰੇ ਹੀ ਲੈ ਲਓ। ਉਹ ਖੋਟੀ ਮਤ ਕੀ ਕਰਨੀ ਸੀ, ਉਹ ਤਾਂ ਖੋਟੀ ਮਤ ਸੀ, ਉਹ ਕਹਿੰਦਾ ਖੋਟਾ 100 ਰੁਪਈਆ ਲੈ ਲਓ, ਖਰਾ ਇੱਕ ਦੇ ਦਿਓ, 100 ਰੁਪਈਆ ਖੋਟਾ ਹੋ ਕਿਸ ਕੰਮ ਬਈ, ਖੋਟਾ ਰੁਪਈਆ ਆਪਣੇ ਕੋ 1000 ਕਿਸ ਕੰਮ, ਜਿਹੜਾ ਖਰਾ ਇੱਕ ਹੈ, ਇੱਕ ਵੀ ਕੰਮ ਦਾ ਉਹਦੀ ਵੀ ਕੀਮਤ ਹੈ, ਇੱਕ ਦਾ ਤਾਂ ਕੁਛ ਆਜੂ, ਖੋਟੇ ਦਾ ਕੁਛ ਨਹੀਂ ਹੁਣ, ਖੋਟੇ ਦਾ ਤਾਂ ਥਾਣੇ ਤੇ ਬਚ ਰਹੇ ਤਾਂ ਜੰਗਲ, ਬੇਇੱਜ਼ਤੀ ਤਾਂ ਹਰੇਕ ਸਾਹਮਣੇ ਹੋਊਗੇ ਹੋਊ, ਪਰ ਖੋਟੀ ਮਤ ਵੀ ਹੋਵੇ ਲੋਕਾਂ ਦੀ, ਉਹਨਾਂ ਦੀ ਬੇਇੱਜ਼ਤੀ ਬਿਨਾਂ ਹੋਵੇ ਬਾਜ਼ਾਰ 'ਚ ਕਿਵੇਂ ਹੋ ਸਕਦਾ, ਜਾਂ ਸੱਚ ਬੋਲੇ ਜਾਊ, ਖੋਟਾ ਰੁਪਈਆ ਲੈ ਕੇ ਚਲੇ ਜਾਓ, ਬੇਇੱਜ਼ਤੀ ਨਹੀਂ ਹੈ।